ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਛੱਬੀ ਜੁਲਾਈ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਸੰਸਦ ਦੇ ਸਦਨ ਦੇ ਨਵੇਂ ਸਪੀਕਰ ਨੇ ਜੇਨਕਿਨ ਸੁਰੱਖਿਆ ਸਮੀਖਿਆ ਤੇ ਕਾਰਵਾਈ ਦਾ ਕੀਤਾ ਵਾਅਦਾ। ਆਸਟ੍ਰੇਲੀਆ ਦੇ ਦਵਾਈਆਂ ਦੇ ਰੈਗੂਲੇਟਰ ਦੁਆਰਾ ਟੀਨੇਜਰਸ ਲਈ ਇੱਕ ਨਵੀਂ ਕੋਵਿਡ ਵੈਕਸੀਨ ਪ੍ਰਵਾਨਿਤ। ਅਤੇ ਖੇਡਾਂ ਵਿੱਚ ਨੀਰਜ ਚੋਪੜਾ, ਪੀ ਵੀ ਸਿੰਧੂ ਸਮੇਤ 215 ਭਾਰਤੀ ਖਿਡਾਰੀਆਂ ਨੇ ਬਰਮਿੰਗਮ 'ਚ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ ਦੀ ਤਿਆਰੀ ਕੱਸੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਕੁਈਨਜ਼ਲੈਂਡ ਦੇ ਲੇਬਰ ਸੰਸਦ ਮੈਂਬਰ ਮਿਲਟਨ ਡਿਕ ਨੂੰ ਪ੍ਰਤੀਨਿਧ ਸਦਨ ਦਾ ਨਵਾਂ ਸਪੀਕਰ ਚੁਣਿਆ ਗਿਆ ਹੈ। ਆਪਣੀ ਚੋਣ ਤੋਂ ਬਾਅਦ ਸਦਨ ਵਿਚ ਕੀਤੀਆਂ ਟਿੱਪਣੀਆਂ ਵਿਚ ਮਿਸਟਰ ਮਿਲਟਨ ਨੇ ਨਿਰਪੱਖ ਰਹਿਣ ਅਤੇ ਸੰਸਦ ਵਿਚ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਦਾ ਵਾਅਦਾ ਕੀਤਾ ਹੈ।
In the last parliament, we saw the Jenkins review highlight the ways that this building has failed to keep its occupants safe. However, it also presented a roadmap to ensure that we protect the people that we are responsible for. I take my responsibilities as a presiding officer in implementing the recommendations of this report very seriously. And I look forward to working with the Senate President and the incoming Deputy Speaker and all members to address this and other matters.
ਸੈਨੇਟ ਵਿੱਚ ਸੂ ਲਾਈਨਜ਼ ਨੂੰ ਰਾਸ਼ਟਰਪਤੀ ਚੁਣਿਆ ਗਿਆ ਹੈ ਤੇ 1996 ਵਿੱਚ ਲਿਬਰਲ ਸੈਨੇਟਰ ਮਾਰਗਰੇਟ ਰੀਡ ਤੋਂ ਬਾਅਦ ਉਹ ਇਸ ਅਹੁਦੇ ਲਈ ਚੁਣੀ ਗਈ ਪਹਿਲੀ ਔਰਤ ਹੈ। ਐਲਬਨੀਜ਼ੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਚਾਹੁੰਦੀ ਹੈ ਕਿ ਲੇਬਰ ਦੇ ਜਲਵਾਯੂ ਪਰਿਵਰਤਨ ਕਾਨੂੰਨ ਨੂੰ ਨਵੀਂ ਸੰਸਦ ਵਿੱਚ ਪਹਿਲੀ ਜਿੱਤ ਮਿਲੇ। ਜਲਵਾਯੂ ਪਰਿਵਰਤਨ ਮੰਤਰੀ ਕ੍ਰਿਸ ਬੋਵੇਨ ਦਾ ਕਹਿਣਾ ਹੈ ਕਿ ਸਰਕਾਰ ਲੋਅਰ ਹਾਊਸ ਹੇਠਲੇ ਸਦਨ ਦੁਆਰਾ ਅਗਲੇ ਪੰਦਰਵਾੜੇ ਵਿੱਚ 2030 ਤੱਕ ਨਿਕਾਸੀ ਵਿੱਚ 43% ਕਟੌਤੀ ਲਈ ਅਤੇ 2050 ਤੱਕ ਸ਼ੁੱਧ ਜ਼ੀਰੋ ਨਿਕਾਸੀ ਲਈ ਬਿੱਲ ਨੂੰ ਤੇਜ਼ੀ ਨਾਲ ਅੱਗੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਘੱਟੋ ਘੱਟ ਸਤੰਬਰ ਤੱਕ ਸਰਕਾਰ ਨੂੰ ਸੈਨੇਟ ਤੋਂ ਕਾਨੂੰਨ ਪਾਸ ਹੋਣ ਦੀ ਉਮੀਦ ਨਹੀਂ ਹੈ। ਆਜ਼ਾਦ ਉਮੀਦਵਾਰਾਂ ਅਤੇ ਗ੍ਰੀਨਜ਼ ਦੇ ਸਮਰਥਨ ਲਈ ਸਰਕਾਰ ਵੱਲੋਂ ਗੱਲਬਾਤ ਜਾਰੀ ਹੈ। ਸ਼੍ਰੀ ਬੋਵਿੰਦ ਦਾ ਕਹਿਣਾ ਹੈ ਕਿ ਸਰਕਾਰ 43% ਨਿਕਾਸੀ ਘਟਾਉਣ ਦੇ ਟੀਚੇ ਨੂੰ ਸ਼ੁਰੂ ਕਰਨ ਲਈ ਪਹਿਲਾ ਕਦਮ ਲੈਣਾ ਚਾਹੁੰਦੀ ਹੈ।
As I've said repeatedly, as I said at the press club, as is reflected in our nationally determined contribution signed by the Prime Minister and I, that's a floor, not a ceiling. We hope and expect Australia can do even better than that with the combined efforts of industry, unions, communities, government, state and federal.
ਇਸੇ ਦੌਰਾਨ ਆਸਟ੍ਰੇਲੀਅਨ ਗ੍ਰੀਨਜ਼ ਨੇ ਸੰਕੇਤ ਦਿੱਤਾ ਹੈ ਕਿ ਉਹ ਨਵੀਂ ਪਾਰਲੀਮੈਂਟ ਤੇ ਆਪਣੀ ਮੋਹਰ ਲਗਾਉਣਾ ਚਾਹੁੰਦੇ ਹਨ। ਅੱਜ ਮੰਗਲਵਾਰ 26 ਜੁਲਾਈ ਨੂੰ ਛੋਟੀ ਪਾਰਟੀ ਹੋਣ ਦੇ ਬਾਵਜੂਦ ਸਭ ਤੋਂ ਵੱਡੇ ਦਲ ਦੇ ਨਾਲ ਗ੍ਰੀਨਜ਼ ਨੇ ਕੈਨਬਰਾ ਵਿੱਚ ਆਪਣੀ ਪਹਿਲੀ ਬੈਠਕ ਸ਼ੁਰੂ ਕੀਤੀ। ਗ੍ਰੀਨਜ਼ ਨੇਤਾ ਐਡਮ ਬੈਂਡ ਦਾ ਕਹਿਣਾ ਹੈ ਕਿ ਉਹ ਸਰਕਾਰ ਤੇ ਕਿਸੇ ਵੀ ਨਵੇਂ ਕੋਲਾ ਅਤੇ ਗੈਸ ਪ੍ਰੋਜੈਕਟ ਨੂੰ ਮਨਜ਼ੂਰੀ ਨਾ ਦੇਣ ਲਈ ਦਬਾਅ ਪਾਉਂਦੇ ਰਹਿਣਗੇ। ਗ੍ਰੀਨਜ਼ ਦੇ MP ਮੈਕਸ ਚੈਂਡਲਰ ਮੈਥਰ, ਜਿਸਨੇ ਗ੍ਰਿਫਿਥ ਦੀ ਬ੍ਰਿਸਬੇਨ ਸੀਟ ਲਈ ਲੇਬਰ ਦੇ ਟੈਰੀ ਬਟਲਰ ਨੂੰ ਹਰਾਇਆ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਤੇ ਕਾਰਵਾਈ ਅਤੇ ਹੋਰ ਮੁੱਦਿਆਂ ਦੀ ਇੱਕ ਸ਼੍ਰੇਣੀ, ਇਹ ਉਹੀ ਮੁੱਦੇ ਹਨ ਜੋ ਵੋਟਰਾਂ ਨੇ ਮੰਗੇ ਹਨ।
I think one of the biggest assets the political establishment has is low expectations, but I think today with all the new Greens MPs in parliament, it's proof to the people of Australia and people across the country who want something better that you can go to an election talking about taxing billionaires and big corporations to get dental and mental health into Medicare, building a million public homes and introducing free university education and free childcare, and people will vote for it in their millions.
ਆਸਟ੍ਰੇਲੀਆ ਦੇ ਦਵਾਈਆਂ ਦੇ ਰੈਗੂਲੇਟਰ ਨੇ ਕਿਸ਼ੋਰਾਂ ਲਈ ਇੱਕ ਨਵੀਂ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ। 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਕੋਲ ਵਰਤਮਾਨ ਵਿੱਚ ਸਿਰਫ ਮੋਡਰਨਾ ਜਾਂ ਬਾਲਕ ਫਾਈਜ਼ਰ ਵੈਕਸੀਨ ਤੱਕ ਹੀ ਪਹੁੰਚ ਹੈ। ਥੈਰਾਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਨੋਵੈਕਸੋਵਿਡ ਵਜੋਂ ਜਾਣੇ ਜਾਂਦੇ ਇਸ ਨੋਵਾਵੈਕਸ ਉਤਪਾਦ ਨੂੰ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਅਸਥਾਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਟੀਨੇਜਰਸ ਨੂੰ ਇਹ ਟੀਕਾ ਦਿੱਤੇ ਜਾਣ ਤੋਂ ਪਹਿਲਾਂ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਹੁਣ ਟੀਕੇ ਦੀ ਸਮੀਖਿਆ ਕਰ ਰਹੀ ਹੈ। ATAGI ਦਾ ਫੈਸਲਾ ਕੁਝ ਹਫ਼ਤਿਆਂ ਦੇ ਅੰਦਰ ਆਉਣ ਦੀ ਉਮੀਦ ਹੈ। ਨਵੇਂ ਦਸਤਾਵੇਜ਼ ਦਰਸਾਉਂਦੇ ਹਨ ਕਿ ਡੋਮਿਨਿਕ ਪੈਰੋਟੇਟ ਨੂੰ ਸੂਚਿਤ ਕੀਤਾ ਗਿਆ ਸੀ ਕਿ ਨਿਊ ਸਾਊਥ ਵੇਲਜ਼ ਦੇ ਇੱਕ ਸੀਨੀਅਰ ਪਬਲਿਕ ਸਰਵੈਂਟ ਨੂੰ ਨਿਊਯਾਰਕ ਦੀ ਵਪਾਰਕ ਭੂਮਿਕਾ ਲਈ ਚੁਣਿਆ ਗਿਆ ਸੀ, ਪਰ ਇਸ ਦੇ ਬਾਵਜੂਦ ਪੈਰੋਟੇਟ ਜੌਨ ਬੈਰੀਲਾਰੋ ਕੋਲ ਗਏ ਸਨ। ਸੰਸਦੀ ਜਾਂਚ ਲਈ ਮੁਹੱਈਆ ਕਰਵਾਏ ਗਏ ਸਰਕਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਪਿਛਲੇ ਸਾਲ ਚੁਣੇ ਗਏ ਉਮੀਦਵਾਰ ਬਾਰੇ ਮੰਤਰੀ ਪੱਧਰ ਦੀ ਜਾਣਕਾਰੀ ਮਿਲੀ ਸੀ ਜਦੋਂ ਉਹ ਖਜ਼ਾਨਚੀ ਸਨ। ਇਹ ਸਬੂਤ ਮਿਸਟਰ ਪੈਰੋਟੇਟ ਦੁਆਰਾ ਵਿਵਾਦਪੂਰਨ ਨਿਯੁਕਤੀ ਬਾਰੇ ਜੂਨ ਵਿੱਚ ਰਾਜ ਦੀ ਸੰਸਦ ਨੂੰ ਦਿੱਤੇ ਗਏ ਪਿਛਲੇ ਬਿਆਨਾਂ ਦੇ ਉਲਟ ਜਾਪਦੇ ਹਨ, ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਕੋਈ ਯੋਗ ਬਿਨੇਕਾਰ ਨਹੀਂ ਮਿਲਿਆ ਸੀ। ਕੈਨੇਡਾ ਵਿੱਚ 1.5 ਲੱਖ ਤੋਂ ਵੱਧ ਮੂਲ ਨਿਵਾਸੀ ਬੱਚਿਆਂ ਨੂੰ 19ਵੀਂ ਸਦੀ ਤੋਂ ਲੈ ਕੇ 1970 ਤੱਕ ਸਰਕਾਰੀ ਸਹਾਇਤਾ ਪ੍ਰਾਪਤ ਈਸਾਈ ਸਕੂਲਾਂ ਵਿੱਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਸੱਭਿਆਚਾਰ ਦੇ ਪ੍ਰਭਾਵ ਤੋਂ ਵੱਖ ਕੀਤਾ ਜਾ ਸਕੇ। ਉਸ ਵਕਫੇ ਅੰਦਰ ਸਕੂਲਾਂ ਵਿੱਚ ਅਣਜਾਣ ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਕਬਰਾਂ ਨੂੰ ਹੁਣ ਹੌਲੀ ਹੌਲੀ ਖੋਲ੍ਹਿਆ ਜਾ ਰਿਹਾ ਹੈ। ਉਸ ਦੌਰ ਦੀ ਮਾਫ਼ੀ ਮੰਗਣ ਲਈ ਪੋਪ ਕੈਨੇਡਾ ਪਹੁੰਚੇ ਹੋਏ ਹਨ। ਕੈਨੇਡਾ ਵਿੱਚ ਰਿਹਾਇਸ਼ੀ ਸਕੂਲ ਦੇ ਬਚੇ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਪੋਪ ਦੀ ਮਾਫ਼ੀ ਨੂੰ ਸੁਲ੍ਹਾ ਸਫਾਈ ਦੇ ਰਾਹ 'ਤੇ ਪਹਿਲਾ ਕਦਮ ਮੰਨਿਆ ਹੈ। ਦੇਸ਼ ਦਾ ਦੌਰਾ ਕਰਦੇ ਹੋਏ ਪੋਪ ਫ੍ਰਾਂਸਿਸ ਨੇ ਉਨ੍ਹਾਂ ਸਕੂਲਾਂ ਦੇ ਸਵਦੇਸ਼ੀ ਬੱਚਿਆਂ ਤੋਂ ਮਾਫ਼ੀ ਮੰਗੀ। ਸਵਦੇਸ਼ੀ ਬੱਚਿਆਂ ਦੀਆਂ ਪੀੜ੍ਹੀਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਸਲੂਕ ਨੂੰ ਇੱਕ ਦੁਖਦਾਈ ਬੁਰਾਈ ਵੀ ਕਿਹਾ। ਗੇਰਾਲਡ ਗਲੇਡੂ, ਜਿਸ ਦੀ ਮਾਂ ਜੀਨੀ ਇੱਕ ਰਿਹਾਇਸ਼ੀ ਸਕੂਲ ਸਰਵਾਈਵਰ ਹੈ, ਉਸ ਦਾ ਕਹਿਣਾ ਹੈ ਕਿ ਉਸ ਨੇ ਪੋਪ ਦੀ ਮਾਫ਼ੀ ਮੰਨ ਲਈ ਹੈ।
And I believe that he's true, because what he's doing, and that's he's man enough, and that's awesome.
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ। ਇੰਗਲੈਂਡ ਦੇ ਬਰਮਿੰਗਮ ਵਿਖੇ ਇਸ ਸਾਲ 28 ਜੁਲਾਈ ਤੋਂ 8 ਅਗਸਤ ਤੱਕ ਰਾਸ਼ਟਰਮੰਡਲ ਖੇਡਾਂ ਹੋਣ ਜਾ ਰਹੀਆਂ ਨੇ। ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤੀਜੇ ਸਥਾਨ ਤੇ ਰਹਿਣ ਵਾਲੇ ਭਾਰਤ ਨੂੰ ਇਸ ਵਾਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦੇ ਕੁੱਲ 215 ਖਿਡਾਰੀ ਭਾਗ ਲੈਣਗੇ। ਇਨ੍ਹਾਂ ਵਿੱਚ ਨੀਰਜ ਚੋਪੜਾ, ਮੀਰਾਬਾਈ ਚਾਨੂ, ਲਵਲੀਨਾ, ਪੀਵੀ ਸਿੰਧੂ, ਹਿਮਾ ਦਾਸ, ਸਾਕਸ਼ੀ ਮਲਿਕ, ਲਕਸ਼ ਸੇਨ, ਬਜਰੰਗ ਪੂਨੀਆ ਵਰਗੇ ਨਾਮ ਸ਼ਾਮਿਲ ਹਨ। ਟੀਮ ਦੀ ਅਗਵਾਈ ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਕਰ ਰਹੇ ਨੇ। ਓਲੰਪਿਕਸ ਤੇ ਏਸ਼ੀਆਈ ਖੇਡਾਂ ਤੋਂ ਬਾਅਦ ਕਾਮਨਵੈਲਥ ਗੇਮਸ ਤੀਜਾ ਸਭ ਤੋਂ ਵੱਡਾ ਖੇਡ ਸਮਾਗਮ ਮੰਨਿਆ ਜਾਂਦਾ ਹੈ। ਇਨ੍ਹਾਂ ਖੇਡਾਂ ਵਿੱਚ ਭਾਰਤ ਨੂੰ ਕੁਸ਼ਤੀ, ਭਾਰ ਤੋਲਨ, ਮੁੱਕੇਬਾਜ਼ੀ ਵਿੱਚ ਚੰਗੇ ਤਗਮੇ ਜਿੱਤਣ ਦੀ ਉਮੀਦ ਹੈ। ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55.43 ਰੁਪਏ, ਪਾਕਿਸਤਾਨ ਦੇ 162.33 ਰੁਪਏ ਤੇ ਅਮਰੀਕਾ ਦੇ 69 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਵਕਤ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਸਵੇਰੇ ਹਲਕੀ ਵਰਖਾ, ਤਾਪਮਾਨ ਵੱਧੋ ਵੱਧ 20 ਡਿਗਰੀ। ਐਡੀਲੇਡ ਵਿੱਚ ਬੱਦਲਬਾਰੀ, ਤਾਪਮਾਨ 16 ਡਿਗਰੀ। ਮੈਲਬਰਨ ਵਿੱਚ ਮੀਂਹ, ਤਾਪਮਾਨ ਵੱਧੋ ਵੱਧ 15 ਡਿਗਰੀ। ਹੌਬਾਰਟ ਵਿੱਚ ਇੱਕਾ ਦੁੱਕਾ ਮੀਂਹ ਦੀ ਸੰਭਾਵਨਾ, ਤਾਪਮਾਨ 14 ਡਿਗਰੀ। ਕੈਨਬਰਾ ਅਤੇ ਸਿਡਨੀ ਵਿੱਚ ਧੁੱਪ ਰਹੇਗੀ। ਕੈਨਬਰਾ ਦਾ ਤਾਪਮਾਨ ਵੱਧੋ ਵੱਧ 15 ਡਿਗਰੀ ਅਤੇ ਸਿਡਨੀ ਦਾ ਤਾਪਮਾਨ 17 ਡਿਗਰੀ। ਬ੍ਰਿਸਬੇਨ ਵਿੱਚ ਵੀ ਧੁੱਪ ਚੜੀ ਰਹੇਗੀ, ਤਾਪਮਾਨ 19 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।